ਵਾਰ ਸਤਵੀਂ ਦੀ ਤੀਜੀ ਪੌੜੀ ਵਿੱਚ ਫਰਮਾਨ ਕਰ ਰਹੇ ਨੇ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਲੋਕ ਵੇਦ ਗੁਣ ਗਿਆਨ ਲੰਘਾਏ, ਭੂਤ ਭਵਿੱਖੋਂ ਵਰਤਮਾਨ ਆਦ ਮੱਦ ਜਿਣ ਅੰਤ ਸਿਧਾਏ। ਮਨ ਬਚ ਕਰਮ ਇਕੱਤਰ ਕਰ, ਜੰਮਣ ਮਰਨ ਜੀਵਨ ਜਿਣ ਆਏ। ਆਦ ਵਿਆਦ ਉਪਾਦ ਸਾਧ, ਸੁਰਗ ਮਿਰਤ ਪਾਤਾਲ ਨਿਵਾਏ। ਉੱਤਮ ਮੱਧਮ ਨੀਚ ਸਾਧ, ਬਾਲਕ ਜੋਬਨ ਬਿਰਧ ਜਣਾਏ। ਇੜਾ ਪਿੰਗਲਾ ਸੁਖਮਣਾ, ਤਿਰਕੁਟੀ ਲੰਘ ਤਰਬੈਣੀ ਨਾਏ। ਗੁਰਮੁਖ ਇੱਕ ਮਨ ਇੱਕ ਧਿਆਏ, ਗੁਰਮੁਖ ਇੱਕ ਮਨ ਇੱਕ ਧਿਆਏ। ਗੁਰੂ ਪਿਆਰਿਓ, ਸਾਧ ਸੰਗਤ, ਇੱਥੇ ਇੱਕ ਜ਼ਿਕਰ ਜ਼ਰੂਰ ਧਿਆਨ ਨਾਲ ਸੁਣਨਾ। ਜਿਹੜੀ ਪਿਛਲੀ ਪੌੜੀ ਲੰਘ ਕੇ ਗਈ ਨਾ, ਉਸ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੋ ਦੋ ਚੀਜ਼ਾਂ ਦਾ ਜ਼ਿਕਰ ਕੀਤਾ ਸੀ, ਦਿਨ ਰਾਤ, ਖੁਸ਼ੀ ਗਮੀ, ਹਰਖ ਸੋਗ ਅਤੇ ਰਜੋ ਸਤੋ, ਇਤ ਆਦਿਕ ਗੁਣ ਭਾਈ ਗੁਰਦਾਸ ਜੀ ਨੇ ਵਰਣਨ ਕੀਤੇ। ਨਰਕ ਸਵਰਗ, ਪੁੰਨ ਪਾਪ, ਭਾਵ ਇਹਨਾਂ ਸਾਰਿਆਂ ਤੋਂ ਉਹ ਉੱਚੇ ਉੱਠ ਖਲੋਤੇ ਜਿਹੜੇ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਗੁਰਮੁਖ ਜਨ ਨੇ। ਹੁਣ ਆਹ ਜਿਹੜੀ ਪੌੜੀ ਹੈ ਜਿਸ ਦੀ ਆਪਾਂ ਵਿਚਾਰ ਕਰਨ ਲੱਗੇ ਹਾਂ, ਇਹਦੇ ਵਿੱਚ ਤਿੰਨ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਅੱਗੇ ਦੋ ਦੋ ਸੀਗੀਆਂ, ਜਿਵੇਂ ਖੁਸ਼ੀ ਗਮੀ, ਪਾਪ ਪੁੰਨ, ਨਰਕ ਸਵਰਗ, ਦਿਨ ਰਾਤ, ਇਸੇ ਤਰ੍ਹਾਂ ਹੁਣ ਤਿੰਨਾਂ ਤਿੰਨਾਂ ਦਾ ਕੀ ਜ਼ਿਕਰ ਕਰਦੇ ਆ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਲੋਕ ਵੇਦ ਗੁਣ ਗਿਆਨ ਲੰਘਾਏ। ਕਹਿਣ ਲੱਗੇ ਜਿਹੜੇ ਗੁਰਮੁਖ ਜਨ ਆ, ਪਰਮੇਸ਼ਰ ਦੇ ਪਿਆਰੇ ਨੇ ਜਿਹੜੇ ਸੰਤ ਜਨ, ਉਹ ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ। ਬ੍ਰਹਮਾ ਵਿਸ਼ਨ ਮਹੇਸ਼, ਮਹੇਸ਼ ਦਾ ਅਰਥ ਹੈ ਸ਼ਿਵਜੀ। ਬ੍ਰਹਮਾ ਵਿਸ਼ਨੂੰ ਤੇ ਸ਼ਿਵਜੀ ਇਹ ਤਿੰਨੇ ਦੇਵਤੇ ਆ ਜਿਹੜੇ, ਤੇ ਧਰਮ ਪੁਸਤਕਾਂ ਗੁਣ ਅਤੇ ਗਿਆਨ ਦੀ ਤ੍ਰਿਕੁਟਤੀ ਅੱਗੇ ਲੰਘ ਗਏ। ਤ੍ਰਿਕੁਟੀ ਇਹ ਜਿਹੜੇ ਕਹਿੰਦੇ ਨੇ, ਇੱਥੇ ਲਿਆ ਕੇ ਦਿਮਾਗ ਦੇ ਵਿੱਚ ਸਵਾਸ ਟਿਕਾਉਣੇ ਆ, ਕਹਿੰਦੇ ਇਹ ਸਾਰਿਆਂ ਤੋਂ ਅੱਗੇ ਨਿਕਲ ਗਏ ਗੁਰਮੁਖ ਜਨ। ਭਾਵ ਉਹਨਾਂ ਨੂੰ ਕਿਸੇ ਬ੍ਰਹਮਾ ਦੀ, ਵਿਸ਼ਨੂੰ ਦੀ, ਸ਼ਿਵਜੀ ਦੀ ਪੂਜਾ ਕਰਨ ਦੀ ਨਹੀਂ ਲੋੜ, ਤੇ ਵੇਦ ਸ਼ਾਸਤਰ ਤੇ ਇਹਨਾਂ ਦੇ ਗਿਆਨ ਦੀ ਵੀ ਉਹਨਾਂ ਨੂੰ ਕੋਈ ਲੋੜ ਨਹੀਂ। ਉਹਨਾਂ ਕੋਲ ਸਭ ਤੋਂ ਉੱਤਮ ਗਿਆਨ ਗੁਰੂ ਦਾ ਦਿੱਤਾ ਹੋਇਆ ਗਿਆਨ ਹੈ, ਜਿਹੜਾ ਗਿਆਨ ਉਹਨਾਂ ਨੂੰ ਗੁਰੂ ਨੇ ਦਿੱਤਾ। ਉਹਨਾਂ ਨੇ ਗੁਰੂ ਦੇ ਚਰਨਾਂ 'ਚ ਜੁੜ ਕੇ ਆਖਿਆ ਨਾ, ਗੁਰ ਮੇਰੀ ਪੂਜਾ, ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ, ਗੁਰ ਭਗਵੰਤ, ਗੁਰ ਮੇਰਾ ਦੇਵ, ਦੇਵ ਦਾ ਅਰਥ ਦੇਵਤਾ, ਸਾਰਿਆਂ ਤੋਂ ਵੱਡਾ ਦੇਵਤਾ ਮੇਰਾ ਗੁਰੂ ਹੈ ਮੇਰਾ, ਗੁਰ ਮੇਰਾ ਦੇਵ, ਅਲੱਖ ਅਪਿਓ, ਸਰਬ ਪੂਜ ਚਰਨ ਗੁਰ ਸੇ। ਇੱਥੋਂ ਤੱਕ ਬਾਣੀ 'ਚ ਬਚਨ ਆਏ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਮੇਰੇ ਗੁਰੂ ਦੇ ਬਰਾਬਰ ਕੋਈ ਦੇਵਤਾ ਨਹੀਂ ਹੈ, ਮੇਰੇ ਗੁਰੂ ਦੇ ਬਰਾਬਰ ਕੋਈ ਗੁਰੂ ਪੀਰ ਸੰਸਾਰ ਦੇ ਵਿੱਚ ਹੋਰ ਮੈਨੂੰ ਨਜ਼ਰ ਨਹੀਂ ਆਉਂਦਾ, ਮੇਰਾ ਗੁਰੂ ਸਭ ਤੋਂ ਸ਼੍ਰੋਮਣੀ ਹੈ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਬ੍ਰਹਮਾ, ਕੀ ਵਿਸ਼ਨੂੰ, ਕੀ ਸ਼ਿਵਜੀ ਇਹਨਾਂ ਸਾਰਿਆਂ ਤੋਂ ਅੱਗੇ ਲੰਘ ਗਏ ਨੇ। ਇਹਨਾਂ ਦੇ ਪੁਜਾਰੀ ਨਹੀਂ ਜਿਹੜੇ ਗੁਰਮੁਖ ਜਨ ਹਨ, ਉਹਨਾਂ ਇੱਕ ਨਾਲ ਸਾਂਝ ਪਾ ਲਈ ਹੈ। ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ, ਕੱਲ ਕਲੇਸ਼ ਲੋਭ ਮੋਹ ਮਹਾਂਭਉ ਜਲ ਤਾਰੇ। ਅਗਲੀ ਪੰਕਤੀ ਵਿੱਚ ਫੁਰਮਾਨ ਕਰ ਰਹੇ ਨੇ, ਭੂਤ ਭਵਿੱਖੋਂ ਵਰਤਮਾਨ ਆਦ ਮੱਧ ਜਿਣ ਅੰਤ ਸਿਧਾਏ। ਕਹਿੰਦੇ ਭੂਤ ਭਵਿੱਖੋਂ ਵਰਤਮਾਨ, ਭੂਤ ਬੀਤ ਗਿਆ ਸਮਾਂ, ਆਉਣ ਵਾਲਾ ਸਮਾਂ, ਤੇ ਜਿਹੜਾ ਹੁਣ ਦਾ ਵਰਤਮਾਨ, ਹੁਣ ਦਾ ਸਮਾਂ, ਇਹ ਤਿੰਨੇ, ਅਤੇ ਆਦ ਮੱਧ ਅੰਤ, ਸ਼ੁਰੂਆਤ ਵਿਚਕਾਰਲਾ ਸਮਾਂ ਤੇ ਅੰਤ, ਇਹ ਤਿੰਨੇ ਅਵਸਥਾ ਜਿਹੜੀਆਂ ਇਹਨਾਂ ਨੂੰ ਜਿੱਤ ਕੇ ਉਹ ਜਿਹੜੇ ਗੁਰਮੁਖ ਜਾਣੇ ਆ ਉਹਨਾਂ ਨੇ ਸਿੱਧ ਕੀਤਾ ਹੈ, ਤੇ ਕਾਲ ਰਹਿਤ ਹੋ ਕੇ ਉਹ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ। ਉਹਨਾਂ ਆਦ ਮੱਧ ਅੰਤ ਇਹਨਾਂ ਤਿੰਨਾਂ ਅਵਸਥਾ ਤੋਂ ਵੀ ਅੱਗੇ ਨਿਕਲ ਗਏ, ਭੂਤਕਾਲ ਭਵਿੱਖ ਵਰਤਮਾਨ ਇਹਦੇ ਤੋਂ ਵੀ ਅੱਗੇ ਨਿਕਲ ਜਾਂਦੇ ਗੁਰਮੁਖ ਜਨ। ਫਿਰ ਕੀ ਕਹਿੰਦੇ ਨੇ, ਮਨ ਬਚ ਕਰਮ ਇਕੱਤਰ ਕਰ, ਜੰਮਣ ਮਰਨ ਜੀਵਨ ਜਿਣ ਆਏ। ਮਨ ਬਚ ਕਰਮ, ਮਨ ਕਰਕੇ, ਬਚਨਾ ਕਰਕੇ ਤੇ ਕਰਮਾਂ ਕਰਕੇ, ਇਹ ਤਿੰਨਾਂ ਦੇ ਵਿੱਚ ਹੀ ਜਿਹੜੇ ਪਰਮੇਸ਼ਰ ਦੇ ਪਿਆਰੇ ਆ ਉਹ ਰੱਬ ਦੀ ਬੰਦਗੀ ਵਿੱਚ ਹੀ ਜੁੜੇ ਰਹਿੰਦੇ ਹਨ। ਭਾਵ ਇਹ ਨਹੀਂ ਕਿ ਮਨ 'ਚ ਕੁਝ ਹੋ ਰਿਹਾ, ਬਚਨਾਂ ਚ ਕੁਝ ਹੋ ਰਿਹਾ ਤੇ ਕਰਮਾਂ ਦੇ ਵਿੱਚ ਕੁਝ ਹੋ ਰਿਹਾ। ਪਰਮੇਸ਼ਰ ਨੂੰ ਜਪਣ ਦੇ ਤਿੰਨ ਹੀ ਸਾਧਨ ਨੇ ਸਾਧ ਸੰਗਤ, ਧਿਆਨ ਰੱਖਿਓ, ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਪੁੱਛੀਏ, ਪਾਤਸ਼ਾਹ ਇੱਕ ਜਗ੍ਹਾ ਤੇ ਆਖਦੇ, ਮਨ ਬਚ ਕਰਮ ਜੇ ਤੁਧ ਅਰਾਧੈ ਸੇ ਸਭੇ ਫਲ ਪਾਈ। ਉਹ ਸਾਰੇ ਦੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਮਨ ਕਰਕੇ ਵੀ ਪ੍ਰਭੂ ਨੂੰ ਜਪਦੇ ਨੇ, ਬਚਨਾਂ ਕਰਕੇ ਵੀ ਪ੍ਰਭੂ ਨੂੰ ਜਪਦੇ ਨੇ, ਕਰਮਾਂ ਕਰਕੇ ਵੀ ਪ੍ਰਭੂ ਨੂੰ ਜਪਦੇ ਨੇ। ਭਾਵ ਕਰਮ ਦਾ ਇੱਥੇ ਅਰਥ ਜਿਹੜੇ ਕੰਮ ਕਰਦੇ ਆ, ਜਿਹੜੇ ਕਿਰਤ ਆਦਿਕ ਕਰਦੇ ਆ, ਉਹਦੇ ਵਿੱਚ ਵੀ ਰੱਬ ਹੀ ਨਜ਼ਰ ਆਉਂਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਜਗ੍ਹਾ ਤੇ ਬਾਣੀ ਚ ਬਚਨ ਆਖੇ, ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਫਰਮਾਨ ਹੈ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ, ਕਹਿਣ ਲੱਗੇ, ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਯਹ ਜੀ ਸੋਚ ਧਰੋ। ਮੈਂ ਆਪਣੇ ਮਨ ਚ ਹਰ ਵਕਤ ਇਹੋ ਹੀ ਸੋਚ ਰਿਹਾ ਹਾਂ, ਵਾਹਿਗੁਰੂ ਮੈਂ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਤੈਨੂੰ ਨਹੀਂ ਅਰਾਧਿਆ, ਮੇਰਾ ਭਾਵ ਸਾਗਰ ਤੋਂ ਪਾਰ ਉਤਾਰਾ ਕਿਵੇਂ ਹੋਏਗਾ। ਇਸ ਲਈ ਇਹ ਤਿੰਨ ਸਾਧਨ, ਮਨ, ਬਚਨ ਤੇ ਕਰਮ। ਮਨ ਕਰਕੇ ਅਰਾਧਣ, ਬਚਨਾ ਕਰਕੇ ਰਸਨਾ ਤੋਂ ਅਰਾਧਣ, ਤੇ ਕਰਮ ਜਿਹੜੇ ਆਪਾਂ ਕੰਮ ਕਰਦੇ ਹਾਂ ਸੰਸਾਰ ਜਗਤ ਵਿੱਚ, ਇਹ ਵੀ ਪਰਮਾਤਮਾ ਦੀ ਇਬਾਦਤ ਬਣ ਜਾਏ। ਹੁਣ ਭਾਈ ਗੁਰਦਾਸ ਜੀ ਕਹਿੰਦੇ ਤਿੰਨੇ ਇੱਕ ਹੋ ਗਏ। ਇੱਕ ਹੋ ਗਏ ਦਾ ਮਤਲਬ ਕਿ ਇਹਨਾਂ ਤਿੰਨਾਂ ਵਿੱਚ ਇੱਕ ਹੀ ਸਤਨਾਮ ਸ੍ਰੀ ਵਾਹਿਗੁਰੂ, ਮਨ ਦੇ ਵਿੱਚ ਵੀ ਵਾਹਿਗੁਰੂ, ਉਹਦੀ ਰਸਨਾ ਦੇ ਉੱਤੇ, ਬਚਨਾਂ ਦੇ ਉੱਤੇ ਵੀ ਵਾਹਿਗੁਰੂ, ਤੇ ਜਿਹੜੇ ਕਰਮ ਕਰਦੇ ਨੇ ਉਹਨਾਂ ਵਿੱਚ ਵੀ ਕਿਸੇ ਦਾ ਭਲਾ, ਕਿਸੇ ਤੇ ਦਇਆ, ਕਿਸੇ ਤੇ ਪਰਉਪਕਾਰ ਸੰਸਾਰ ਜਗਤ ਵਿੱਚ ਕਰਦੇ ਨੇ, ਉਹਨਾਂ ਦੇ ਕਰਮਾਂ ਦੇ ਵਿੱਚ ਵੀ ਪਰਮਾਤਮਾ ਨਿਰੰਕਾਰ ਪਰਮੇਸ਼ਰ ਹੀ ਨਜ਼ਰ ਆਉਂਦਾ। ਵਾਹਿਗੁਰੂ ਵਾਹਿਗੁਰੂ ਜਪਦੇ ਨੇ ਤੇ ਸੰਸਾਰ ਦਾ ਭਲਾ ਕਰਮਾਂ ਕਰਕੇ ਵੀ ਕਰੀ ਜਾਂਦੇ ਹਨ। ਇੱਥੇ ਹੋਰ ਦਾਸ ਨੇ ਬੇਨਤੀ ਕਰਨੀ ਹੈ, ਜਦੋਂ ਆਪਾਂ ਅਰਦਾਸ ਕਰਦੇ ਹਾਂ ਤੇ ਅਰਦਾਸ ਦੇ ਵਿੱਚ ਇੱਕ ਪਦਾ ਆਉਂਦਾ ਹੈ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਹੁਣ ਖਿਆਲ ਨਾਲ ਸੁਣਿਓ, ਇੱਥੇ ਤਿੰਨ ਵਾਰੀ ਬਚਨ ਲਿਖਿਆ, ਇੱਕ ਵਾਰੀ ਵੀ ਲਿਖਿਆ ਜਾ ਸਕਦਾ ਸੀ ਕਿ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਚਿੱਤ ਆਵੇ, ਤਿੰਨ ਵਾਰੀ ਕਿਉਂ ਲਿਖਿਆ ਹੈ? ਆਪਾਂ ਕਿਤਨੀ ਵਾਰੀ ਅਰਦਾਸ ਕੀਤੀ ਹੈ, ਕਿੰਨੀ ਵਾਰੀ ਆਪਾਂ ਅਰਦਾਸ ਵਿੱਚ ਖੜੇ ਹੋਏ ਹੋਵਾਂਗੇ, ਪਰ ਕਦੇ ਬਰੀਕੀ ਨਾਲ, ਕਦੇ ਐ ਖੁੱਭ ਕੇ ਸੋਚ ਕੇ ਵੇਖੀਏ, ਇਹ ਜਿਹੜਾ ਤਿੰਨ ਵਾਰੀ ਬਚਨ ਲਿਖਿਆ ਨਾ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ, ਉਹਦਾ ਭਾਵ ਇਹ ਕਿ ਗੁਰੂ ਦੇ ਸਿੱਖਾ, ਮਾਲਕ ਦੇ ਅੱਗੇ ਅਰਦਾਸ ਕਰਨ ਵਾਲਿਆ, ਤੈਨੂੰ ਮਨ ਕਰਕੇ ਵੀ ਵਾਹਿਗੁਰੂ ਚੇਤਾ ਆਵੇ, ਤੈਨੂੰ ਬਚਨਾਂ ਕਰਕੇ ਵੀ ਵਾਹਿਗੁਰੂ ਚੇਤਾ ਆਵੇ, ਤੈਨੂੰ ਕਰਮਾਂ ਕਰਕੇ ਵੀ ਵਾਹਿਗੁਰੂ ਚੇਤਾ ਆਵੇ। ਉਸ ਚਿੱਤ ਆਉਣ ਦਾ ਜਿਹੜਾ ਫਲ ਆ ਉਹ ਕੀ ਹੋਏ, ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ, ਫਿਰ ਸੁੱਖ ਤੇ ਆਨੰਦ ਦੀ ਪ੍ਰਾਪਤੀ ਹੈ, ਸਾਰੇ ਦੇ ਸਾਰੇ ਸੁੱਖ ਫਿਰ ਤੇਰੀ ਝੋਲੀ ਚ। ਭਾਈ ਸਾਹਿਬ ਭਾਈ ਗੁਰਦਾਸ ਜੀ ਅੱਜ ਦੇ ਬਚਨ ਫਰਮਾਨ ਕਰ ਰਹੇ ਹਨ, ਕਹਿੰਦੇ ਮਨ ਬਚ ਕਰਮ ਇਕੱਤਰ ਕਰ, ਜੰਮਣ ਮਰਨ ਜੀਵਨ ਜਿਣ ਆਏ। ਕਹਿੰਦੇ ਜੰਮਣਾ, ਮਰਨਾ ਤੇ ਜਿਉਣਾ, ਇਹ ਜਿੱਤ ਕੇ ਤਿੰਨਾਂ ਦਸ਼ਾ ਦੇ ਵਿੱਚੋਂ ਅੱਗੇ ਲੰਘ ਕੇ ਗੁਰਮੁਖ ਜਨ ਪਰਮੇਸ਼ਰ ਵਿੱਚ ਸੁਰਤ ਜੋੜ ਲੈਂਦੇ, ਭਾਵ ਰੱਬ ਦੇ ਘਰ ਤੱਕ ਉਹਨਾਂ ਦੀ ਪਹੁੰਚ ਹੋ ਜਾਂਦੀ ਹੈ। ਕੀ ਜੰਮਣਾ, ਕੀ ਮਰਨਾ ਤੇ ਕੀ ਆਮ ਜਗਿਆਸੂਆਂ ਵਾਲੀ ਜ਼ਿੰਦਗੀ ਜੀਣੀ ਹੈ, ਇਹਨਾਂ ਸਾਰੀਆਂ ਅਵਸਥਾ ਨੂੰ ਉਹਨਾਂ ਨੇ ਜਿੱਤ ਲਿਆ ਹੈ। ਆਦ ਬਿਆਦ ਉਪਾਦ ਸਾਧ, ਸੁਰਗ ਮਿਰਤ ਪਾਤਾਲ ਨਿਵਾਏ। ਇਹ ਜਿਹੜੀਆਂ ਅਵਸਥਾ ਹੈ, ਆਦ ਬਿਆਦ ਉਪਾਦ, ਇਹਨਾਂ ਨੂੰ ਸਾਧ ਕੇ, ਧਿਆਨ ਰੱਖਣਾ ਹੁਣ, ਇਹ ਤਿੰਨੇ ਤਾਪ ਵੀ ਨੇ, ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੋ ਲਾਗੈ, ਜਾਂ ਕੀ ਪ੍ਰਭ ਅੱਗੇ ਅਰਦਾਸ। ਸਾਧ ਸੰਗਤ ਇਹਨਾਂ ਸਾਰਿਆਂ ਨੂੰ ਸਾਧ ਕੇ ਉਹ ਮਾਲਕ ਪਰਮਾਤਮਾ ਦੇ ਸਵਰਗ ਲੋਕ ਤੱਕ, ਸੱਚਖੰਡ ਤੱਕ ਪਹੁੰਚ ਕਰ ਲੈਂਦੇ ਨੇ, ਅਤੇ ਨਾਲ ਹੀ ਕਹਿਣਗੇ ਸੁਰਗ ਮਿਰਤ ਪਾਤਾਲ ਨਿਵਾਏ। ਮਾਤ ਲੋਕ, ਪਤਾਲ ਲੋਕ ਤੇ ਆਕਾਸ਼ ਲੋਕ, ਸਮਝ ਲਓ ਉਹਨਾਂ ਨੇ ਤਿੰਨਾਂ ਨਹੀਂ, ਤਿੰਨੇ ਹੀ ਆ ਜਿਹੜੇ ਨਵਾ ਦਿੱਤੇ ਆ, ਇਹਦੇ ਤੋਂ ਪਾਰ ਹੋ ਗਏ, ਇਹ ਥੱਲੇ ਰਹਿ ਗਏ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ ਆਦਿਕ ਹੈ ਜਿਹੜੇ, ਇਹ ਬਹੁਤ ਥੱਲੇ ਰਹਿ ਗਏ ਸਾਧ ਸੰਗਤ, ਉਹ ਤੇ ਉਸ ਸੱਚਖੰਡ ਤੱਕ ਪਹੁੰਚ ਗਏ ਹਨ। ਇਹ ਤਿੰਨਾਂ ਤਾਪਾਂ ਵਿੱਚੋਂ ਵੀ ਉਹਨਾਂ ਦੇ ਵਿੱਚ ਕੋਈ ਨਹੀਂ ਹੈ। ਆਦ ਬਿਆਦ ਉਪਾਦ, ਤਿੰਨੇ ਤਾਪ ਨਿਵਾਰਨ ਹਾਰ, ਦੁੱਖ ਹੰਤਾ ਸੁਖ ਰਾਸ। ਸੰਖੇਪ ਦੇ ਵਿੱਚ ਦਾਸ ਇਹਨਾਂ ਦੇ ਅਰਥ ਆਪ ਸੰਗਤਾਂ ਨਾਲ ਸਾਂਝੇ ਕਰ ਲਵੇ। ਆਦ ਸਰੀਰਕ ਰੋਗ, ਜਿਵੇਂ ਬੁਖਾਰ ਚੜਿਆ, ਸਿਰ ਦਰਦ, ਪੇਟ ਦਰਦ, ਕੋਈ ਸ਼ੂਗਰ ਹੋ ਗਈ ਆਦਿ, ਵਿਆਦ ਦਾ ਅਰਥ ਹੈ ਮਾਨਸਿਕ ਰੋਗ, ਮਨ ਕਰਕੇ। ਸਰੀਰ ਬਿਲਕੁਲ ਠੀਕ ਆ, ਪਰ ਮਨ ਜਿਹੜਾ ਉਹ ਚਿੰਤਤ ਆ, ਫਿਕਰਾਂ ਦੇ ਵਿੱਚ ਆ, ਤ੍ਰਿਸ਼ਨਾ ਦੇ ਵਿੱਚ ਆ, ਕਹਿਣ ਲੱਗੇ ਮਾਨਸਿਕ ਰੋਗੀ ਹੈ। ਉਪਾਦ, ਉਪਾਦ ਦਾ ਅਰਥ ਹੁੰਦਾ ਕਲੇਸ਼, ਜਿਹੜਾ ਕਿਸੇ ਦੂਸਰੇ ਕਰਕੇ ਤੁਹਾਨੂੰ ਵਿਆਪਦਾ ਹੈ, ਉਹਦੇ 'ਚ ਤੁਹਾਡਾ ਕਸੂਰ ਨਹੀਂ ਹੈ ਕੋਈ ਵੀ, ਪਰ ਸਾਧ ਸੰਗਤ ਦੂਜਿਆਂ ਤੋਂ ਮਿਲੇ ਹੋਏ ਦੁੱਖ ਜਾਂ ਕਿਤੇ ਕੁਦਰਤੀ ਤੌਰ ਦੇ ਉੱਤੇ ਮਿਲੇ ਹੋਏ ਦੁੱਖ, ਜਿਹੜੇ ਉਹਨੂੰ ਉਪਾਦ ਕਹਿੰਦੇ ਆ, ਦਲੀਲ ਦੇ ਤੌਰ ਤੇ। ਜਿਵੇਂ ਆਪਾਂ ਕੋਈ ਫਸਲ ਬੀਜੀਏ ਤੇ ਸਾਧ ਸੰਗਤ ਫਸਲ ਬੀਜੀ, ਫਸਲ ਉੱਗੀ, ਫਸਲ ਪੱਕੀ, ਐਸਾ ਤੂਫਾਨ ਆਇਆ, ਐਸੇ ਮੀਂਹ ਪਏ, ਹਨੇਰੀਆਂ ਚੱਲੀਆਂ, ਖੜੀ ਖਲੋਤੀ ਫਸਲ ਤਬਾਹ ਹੋ ਗਈ। ਹੈ ਤੇ ਸਾਰੇ ਪਾਸੇ ਪਰਮੇਸ਼ਰ ਦਾ ਹੁਕਮ, ਉਹਦੀ ਰਜ਼ਾ ਵਾ, ਪਰ ਸਾਧ ਸੰਗਤ ਉਹਦੇ 'ਚ ਕਸੂਰ ਕੋਈ ਨਹੀਂ ਆਪਣਾ, ਦੋਸ਼ ਕੋਈ ਨਹੀਂ। ਉਹ ਜਿਹੜਾ ਮਿਲਿਆ ਹੋਇਆ ਉਹਦੇ ਤੋਂ ਦੁੱਖ ਆ, ਕਲੇਸ਼ ਆ, ਉਹਨੂੰ ਉਪਾਦ ਕਹਿੰਦੇ ਆ। ਹੋਰ ਇੱਕ ਬੇਨਤੀ ਕਰਦੇ ਹਾਂ, ਚੰਗੀ ਤਰ੍ਹਾਂ ਸਮਝ ਪੈ ਜੇ। ਆਪਾਂ ਆਪਣੇ ਘਰੋਂ ਬੜੇ ਆਰਾਮ ਨਾਲ ਜਾ ਰਹੇ ਹਾਂ, ਗੱਡੀ ਦੇ ਵਿੱਚ, ਕੋਈ ਮੋਟਰਸਾਈਕਲ ਤੇ, ਕਾਰ ਆਦਿਕ ਦੇ ਉੱਤੇ, ਅਗਲੇ ਪਾਸਿਓਂ ਕੋਈ ਆ ਰਿਹਾ, ਉਹਨੇ ਲਿਆ ਕੇ ਸਾਡੀ ਗੱਡੀ 'ਚ ਗੱਡੀ ਮਾਰ ਦਿੱਤੀ। ਹੁਣ ਸਾਡਾ ਕਸੂਰ ਕੋਈ ਨਹੀਂ, ਅਸੀਂ ਕਾਨੂੰਨ ਮੁਤਾਬਕ, ਅਸੂਲ ਮੁਤਾਬਕ, ਅਸੀਂ ਰੋਡ ਦੇ ਜਿਹੜੇ ਅਸੂਲ ਨੇ, ਲਾਅ ਨੇ, ਉਹਦੇ ਮੁਤਾਬਕ ਅਸੀਂ ਬੜੇ ਆਰਾਮ ਨਾਲ ਜਾ ਰਹੇ ਹਾਂ। ਕੋਈ ਦੂਜਾ ਆ ਗਿਆ ਬੇਵਕੂਫੀ ਨਾਲ, ਉਹਨੇ ਲਿਆ ਕੇ ਮਾਰ ਦਿੱਤੀ ਗੱਡੀ। ਸਾਡਾ ਕਸੂਰ ਤੇ ਕੋਈ ਨਹੀਂ, ਪਰ ਕਲੇਸ਼ ਤੇ ਪੈ ਗਿਆ ਨਾ, ਬਿਪਤਾ ਤੇ ਪੈ ਗਈ ਨਾ, ਕਿਸੇ ਦੂਜੇ ਤੋਂ ਮਿਲਿਆ ਹੋਇਆ ਦੁੱਖ। ਹੁਣ ਘਰ ਦੇ ਵਿੱਚ ਇੱਕ ਬੰਦਾ ਸਾਰੇ ਪਰਿਵਾਰ 'ਚ ਕੋਈ ਸ਼ਰਾਬ ਪੀਣ ਵਾਲਾ ਹੋਵੇ, ਸ਼ਰਾਬੀ ਕਬਾਬੀ ਹੋਵੇ, ਕੋਈ ਲੜਾਕੂ ਹੋਵੇ, ਕ੍ਰੋਧੀ ਹੋਵੇ, ਹੁਣ ਇੱਕ ਬੰਦਾ ਮਾੜਾ ਵਾ, ਸਾਰੇ ਟੱਬਰ ਦੀ ਸ਼ਾਂਤੀ ਭੰਗ ਕਰ ਛੱਡਦਾ, ਸਾਰੇ ਪਰਿਵਾਰ ਦੀ ਸ਼ਾਂਤੀ ਖਤਮ ਕਰ ਦਿੰਦਾ, ਸਾਰਿਆਂ ਨੂੰ ਦੁਖੀ ਕਰਦਾ। ਪਰ ਹੁਣ ਆਪਣਾ ਕਸੂਰ ਬਾਕੀਆਂ ਦਾ ਤੇ ਨਹੀਂ, ਉਹਦੇ ਤੋਂ ਮਿਲਿਆ ਹੋਇਆ ਦੁੱਖ ਆ, ਇਹਨੂੰ ਉਪਾਦ ਕਹਿੰਦੇ। ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਪ੍ਰਭੂ ਅੱਗੇ ਅਰਦਾਸ ਕਰਦੇ ਨੇ, ਉਹ ਕਹਿੰਦੇ ਵਾਹਿਗੁਰੂ ਤਿੰਨੇ ਤਾਪ ਹੀ ਤੂੰ ਨਾਸ਼ ਕਰ ਦਿੰਦਾ ਹੈ, ਸਰੀਰਕ ਰੋਗ, ਮਾਨਸਿਕ ਰੋਗ, ਕਲੇਸ਼ ਵੀ ਮੁਕਾ ਦਿੰਦਾ ਹੈ। ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਬਿਘਨ ਨਾ ਕੋ ਲਾਗੈ, ਜਾਂ ਕਿ ਪ੍ਰਭ ਅੱਗੇ ਅਰਦਾਸ। ਇਸ ਲਈ ਇਹ ਤਿੰਨ ਤਾਪ ਗਿਣੇ ਹੋਏ ਸੰਸਾਰ 'ਚ, ਆਦ, ਵਿਆਦ, ਉਪਾਦ। ਜਿਹੜੇ ਗੁਰਮੁਖ ਜਾਣੇ ਇਹ ਤਿੰਨਾਂ ਨੂੰ ਹੀ ਸਾਧ ਕੇ ਇਸ ਤੋਂ ਅੱਗੇ ਨਿਕਲ ਜਾਂਦੇ ਨੇ। ਮਾਤ ਲੋਕ, ਪਤਾਲ ਲੋਕ ਤੇ ਆਕਾਸ਼ ਲੋਕ, ਸਮਝ ਲਓ ਉਹਨਾਂ ਨੇ ਤਿੰਨੇ ਨਵਾਂ ਦਿੱਤੇ ਆ, ਭਾਵੇਂ ਇਹਨਾਂ ਤੋਂ ਪਾਰ ਲੰਘ ਗਏ, ਪ੍ਰੀਤਮ ਦੇ ਘਰ ਤੱਕ, ਪ੍ਰਭੂ ਦੇ ਘਰ ਤੱਕ ਉਹਨਾਂ ਦੀ ਸੁਰਤ ਪਹੁੰਚ ਜਾਂਦੀ ਹੈ। ਉੱਤਮ, ਮੱਧਮ, ਨੀਚ, ਸਾਧ, ਬਾਲਕ, ਜੋਬਨ, ਬਿਰਧ, ਜਨਾਏ। ਉੱਤਮ, ਮੱਧਮ ਤੇ ਨੀਚ, ਉੱਤਮ ਦਾ ਅਰਥ ਉੱਚੇ, ਮੱਧਮ ਦਾ ਮਤਲਬ ਵਿਚਕਾਰਲੇ, ਤੇ ਨੀਚ ਦਾ ਮਤਲਬ ਨੀਵੇਂ। ਇਹ ਤਿੰਨਾਂ ਦਰਜਿਆਂ ਨੂੰ ਸਾਧ ਕੇ ਇਹਨਾਂ ਦੀ ਪਕੜ ਵਿੱਚੋਂ ਨਿਕਲ ਗਏ ਆ ਜਿਹੜੇ ਗੁਰਮੁਖ ਜਾਣੇ। ਕੌਣ ਉੱਚਾ ਆ, ਕੌਣ ਨੀਵਾਂ ਆ, ਕੌਣ ਗਰੀਬ ਆ, ਕੌਣ ਅਮੀਰ ਆ, ਕੌਣ ਮੱਧਮ ਆ, ਉਹਨਾਂ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ, ਸਾਰਿਆਂ ਨੂੰ ਪਿਆਰ ਕਰਦੇ ਆ। ਇਹਨਾਂ ਸਾਰਿਆਂ ਦੀ ਪਕੜ ਵਿੱਚੋਂ ਗੁਰਮੁਖ ਜਨ ਨਿਕਲ ਜਾਂਦੇ ਆ, ਤੇ ਤਿੰਨਾਂ ਅਵਸਥਾ ਤੋਂ ਵੀ ਉੱਤੇ ਹੋ ਜਾਂਦੇ ਜੇ। ਧਿਆਨ ਨਾਲ ਸੁਣਿਓ, ਬਾਲਕ ਜੋਬਨ ਬਿਰਧ ਜਨਾਏ, ਬਾਲਕ ਅਵਸਥਾ, ਜੋਬਨ ਦੀ ਅਵਸਥਾ ਅਤੇ ਬਿਰਧ ਅਵਸਥਾ, ਤਿੰਨਾਂ ਉਮਰਾਂ ਨੂੰ ਹੀ ਉਹਨਾਂ ਨੇ ਜਿੱਤ ਲਿਆ ਹੈ ਇੱਕ ਨਾਮ ਸਿਮਰਨ ਵਿੱਚ ਜੁੜ ਕੇ। ਬਾਲਕ ਅਵਸਥਾ 'ਚ ਵੀ ਸਤ ਨਾਮ ਸ੍ਰੀ ਵਾਹਿਗੁਰੂ, ਜੋਬਨ ਅਵਸਥਾ ਦੇ ਵਿੱਚ ਵੀ ਉਹਦੀ ਯਾਦ, ਬਿਰਧ ਅਵਸਥਾ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਜਪਿਆ ਤੇ ਜੀਵਨ ਦੀ ਬਾਜੀ ਜਿੱਤ ਕੇ ਇਹਨਾਂ ਤਿੰਨਾਂ ਅਵਸਥਾ ਨੂੰ ਪਾਰ ਕਰਕੇ। ਇਹ ਨਹੀਂ ਕਿ ਬਚਪਨ ਵਿੱਚ ਖੇਡਣ ਦੇ ਵਿੱਚ ਗੁਜ਼ਰ ਗਿਆ, ਜੋਬਨ ਜਵਾਨੀ, ਪਰਾਇਆ ਤਨ, ਪਰਾਇਆ ਤਨ, ਪਰਾਈ ਨਿੰਦਿਆ 'ਚ ਲੰਘ ਗਈ। ਬਿਰਧ ਅਵਸਥਾ ਕੇਵਲ ਤੇ ਕੇਵਲ ਧਨ ਮਾਇਆ ਤੇ ਪਦਾਰਥ ਤੇ ਮਹਾਂਜਾਲ ਵਿੱਚ ਫਸ ਕੇ ਕੇਵਲ ਟੱਬਰ ਪਾਲਣ ਵਿੱਚ ਹੀ ਬਿਰਧ ਅਵਸਥਾ ਗੁਜ਼ਾਰਤੀ। ਨਹੀਂ, ਉਹ ਜਿਹੜੇ ਗੁਰਮੁਖ ਜਾਣੇ ਆ, ਉਹ ਬਾਲਕ, ਜੋਬਨ, ਬਿਰਧ ਸਾਰੀਆਂ ਅਵਸਥਾ ਨੂੰ ਸਫਲ ਕਰ ਜਾਂਦੇ ਆ ਜਿਹੜੇ ਗੁਰਮੁਖ ਜਨ ਹਨ। ਬਾਲ, ਜਵਾਨੀ ਔਰ ਬਿਰਧ ਪੁਨ ਤੀਨ ਅਵਸਥਾ ਜਾਣ, ਇਹਨਾਂ ਤਿੰਨਾਂ ਅਵਸਥਾ ਵਿੱਚੋਂ ਉੱਤਮ ਹੋ ਗਏ ਹੋ। ਕਿਹੜਾ ਪਿੰਗਲਾ ਸੁਖਮਨ ਤਿਰਕੁਟੀ ਲੰਘ ਤਰਬੈਣੀ ਨਾਹੇ। ਕਿਹੜਾ ਪਿੰਗਲਾ ਸੁਖਮਨ, ਜਿਵੇਂ ਜੋਗੀ ਲੋਕਾਂ ਦੇ ਸਾਧਨ ਸੀਗੇ, ਇੱਥੇ ਤਿੰਨਾਂ ਦਾ ਕੇਵਲ ਟੂਕ ਮਾਤਰ, ਦ੍ਰਿਸ਼ਟਾਂਤ ਮਾਤਰ ਜ਼ਿਕਰ ਕਰਦੇ ਨੇ। ਇਹੜਾ ਸਾਡੀ ਖੱਬੀ ਨਾਸ, ਪਿੰਗਲਾ ਸਾਡੀ ਸੱਜੀ ਨਾਸ, ਅਤੇ ਸੁਖਮਣ ਮੱਥੇ ਦੇ ਵਿੱਚ। ਇਸ ਤਰ੍ਹਾਂ ਜੋਗੀ ਆਦਿਕ ਲੋਕ ਵੀ ਜਿਹੜੇ ਸੀ ਯੋਗ ਸਾਧਨਾ ਵਾਲੇ, ਇਹ ਇੱਕ ਨਾਸ ਰਾਹੀਂ ਸਵਾਸ ਚੜ੍ਹਾਉਂਦੇ ਸੀ, ਫਿਰ ਕੁਝ ਸਮੇਂ ਵਾਸਤੇ ਮੱਥੇ ਦੇ ਵਿੱਚ ਉਹ ਸਵਾਸ ਰੋਕਦੇ ਸੀ, ਉਹਨੂੰ ਸੁਖਮਣਾ ਕਹਿੰਦੇ ਆ, ਪਿੰਗਲਾ ਸੱਜੀ ਨਾਸ ਨੂੰ ਕਹਿੰਦੇ ਨੇ। ਕਹਿਣ ਲੱਗੇ ਜਿਹੜੇ ਐਸੇ ਗੁਰਮੁਖ ਜਨ ਗੁਰੂ ਦੇ ਚਰਨਾਂ ਨਾਲ ਜੁੜੇ, ਗੁਰਮੁਖ ਜਨ ਬੰਦਗੀ ਵਾਲੇ ਗੁਰਸਿੱਖ ਬ੍ਰਹਮ ਗਿਆਨੀ ਤਤ ਬੇਤਾ ਨੇ ਜਿਹੜੇ, ਕਹਿਣ ਲੱਗੇ ਉਹ ਏਡਾ ਪਿੰਗਲਾ ਸੁਖਮਣਾ ਭਾਵੇਂ ਪ੍ਰਾਣਾਯਾਮ ਦੀਆਂ ਜਿਹੜੀਆਂ ਨਾੜੀਆਂ ਮੰਨੀਆਂ ਹੋਈਆਂ ਆ, ਇਸ ਤਰਕੁਟੀ ਨੂੰ ਲੰਘ ਕੇ ਉਹ ਸਹਿਜ ਅਵਸਥਾ ਦੀ ਤਰਵੈਣੀ ਤੇ ਨਹਾਉਂਦੇ ਆ ਜਾ ਕੇ। ਤਰਵੈਣੀ ਕਿਹੜੀ ਬਣ ਗਈ ਉਹਨਾਂ ਦੀ? ਸਹਿਜ ਅਵਸਥਾ। ਆਤਮਿਕ ਅਡੋਲਤਾ ਦੇ ਵਿੱਚ ਉਹ ਇਸ਼ਨਾਨ ਕਰਦੇ। ਉਹਨਾਂ ਨੂੰ ਕਿਸੇ ਤਰਵੈਣੀ ਗੰਗਾ ਜਮੁਨਾ ਤੇ ਸਰਸਵਤੀ ਜਿੱਥੇ ਪ੍ਰਯਾਗਰਾਜ ਇਕੱਠੀਆਂ ਹੁੰਦੀਆਂ ਉੱਥੇ ਉਹਨਾਂ ਨੂੰ ਜਾਣ ਦੀ ਲੋੜ ਨਹੀਂ, ਤੇ ਨਾ ਹੀ ਉਹਨਾਂ ਗੁਰਮੁਖ ਜਨਾਂ ਨੂੰ ਜੋਗੀਆਂ ਦੀ ਤਰ੍ਹਾਂ ਏੜਾ ਪਿੰਗਲਾ ਤੇ ਸੁਖਮਣਾ ਨਾੜੀਆਂ ਰਾਹੀਂ ਪ੍ਰਾਣਾਯਾਮ ਕਰਨ ਦੀ ਲੋੜ ਹੈ। ਉਹਨਾਂ ਵਾਸਤੇ ਗੁਰੂ ਦੇ ਚਰਨਾਂ ਚ ਜੁੜਨਾ ਤੇ ਸਹਿਜ ਅਵਸਥਾ ਚ ਟਿਕ ਕੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਇਹੋ ਹੀ ਗਿਆਨ ਉਹਨਾਂ ਦੇ ਪਾਸ ਹੈ। ਉਹ ਐਸੇ ਨਾਮ ਦੇ ਤੀਰਥ ਦੇ ਉੱਤੇ ਹੀ ਮਲ ਮਲ ਕੇ ਨਹਾਉਂਦੇ ਨੇ। ਗੁਰਮੁਖ ਇੱਕ ਮਨ ਇੱਕ ਧਿਆਇ, ਕਹਿਣ ਲੱਗੇ ਗੁਰਮੁਖ ਜਿਨ੍ਹਾਂ ਦਾ ਮੁੱਖ ਗੁਰੂ ਵਾਲੇ ਪਾਸੇ ਹੈ, ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਇਕਾਗਰ ਹੋ ਕੇ ਇੱਕ ਪਰਮਾਤਮਾ ਦਾ ਹੀ ਧਿਆਨ ਧਰਦੇ ਨੇ, ਇੱਕ ਪਰਮੇਸ਼ਰ ਨੂੰ ਹੀ ਜਪਦੇ ਹਨ, ਭਾਵ ਬਾਕੀ ਸਾਰੇ ਦੇ ਸਾਰੇ ਕਰਮ ਕਾਂਡਾਂ ਵਿੱਚੋਂ ਉਹ ਨਿਕਲ ਜਾਂਦੇ ਆ ਪ੍ਰਭੂ ਪਰਮਾਤਮਾ ਦੀ ਯਾਦ ਤੇ ਨਾਮ ਸਿਮਰਨ ਵਿੱਚ ਜੁੜ ਕੇ ਉਹਦੇ ਵਿੱਚ ਲੀਨ ਹੋ ਜਾਂਦੇ ਹਨ।